एक ओंकार सतनाम अगे प्रभाती विवास राग जेड़ा है 1327 अंग ते शुरू हुंदा है उदा मंगला चरण करदे हन महाराज। कहिंदे अकाल पुरख जिदी सारी बाणी विच व्याख्या एक तो अनेक सर्व प्रकाशक है उदा नाम सदा सत कायम रहिंदा है ओ करता सारे जगत दा करता अकाल पुरख है समाया होया निरभउ निरवैर ओनू किसे दा डर नहीं ओ किसे नाल वैर ईरखा नहीं करदा अकाल मूरत ओदी मूरत ओदी होंद उत्ते काल दा समय दा कोई असर नहीं पैंदा अजूनी ओ जूना दे प्रभाव तो मुक्त है सहभंग अपने आप तो आप ही है गुर प्रसाद गुरु दी कृपा नाल ओ प्राप्ति हुंदी है राग प्रभाती विपास महला पहला चौपदे घर पहला ए प्रभाती राग जेड़ा है गुरु ग्रंथ साहिब महाराज दे विच आया विपास मिश्रित राग है पहले पातशाह दे शब्द हन चार पदियां वाले पहले घर विच महाराज साहिब जी उच्चारण कर रहे हन नाए तेरा तरना नाए पत पूज महाराज नूं किसे पुछया भी संसार तो तरी दा किवें ते पूजा किहदी करनी चाहीदी है कहन लगे नाम द्वारा ही शब्द सुरत दे अभ्यास द्वारा ही तरिया जांदा है और नाम ही साडे जीवन दे विच अकाल पुरख दी पूजा है नाउ तेरा गहना मत मकसूद साडे जीवन दा गहना जिहड़ा ओ नाम ही महाराज कहिंदे और मत दे विच अकाल पुरख दा निशाना रखना भाव नूं मिलना है ए साडा मत दा निशाना है भाव ए साडी मंजिल वल तुरन दा रस्ता है नाए तेरे नाउ मन्ने सब कोए नाम तेरे दे द्वारा ही हे अकाल पुरख सच्चे पातशाह जी आप जी दे नाम द्वारा ही नाउ द्वारा ही मन्ने सब कोए सारे मनदे हन भाव सत्कार करदे हन विण ना वै पत कब हूं ना होए नाम तो बिना कदी भी सच्ची इज्जत प्राप्त नहीं हो सकती अवर सियान पसगली पाज एक बंदगी तो बिना नाम तो बिना जिनी सारिया सियाणपा ने कहिंदे पाज एवें पड़दा ही बनाया होया झूठा जय बख्शे तै पूरा काज जिन्हों ए नाम दी दात महाराज साहिब जी बख्श दिंदे हन ओदे जीवन दा काज कम पूरा हो जांदा रहाओ नाउ तेरा तान नाउ दी मान महाराज आप साडी जिंदगी दा आसरा आप जी दा नाम है साडा दीवान आसरा पावर जिहड़ी तुसी हो तेरा नाम ही है नाउ तेरा लश्कर नाउ सुल्तान तेरे नाम दे साडे कोल फौजां ने बहुतियां और तेरे नाम करके साडी बादशाहत है नाए तेरा मान महत परवान तेरे नाम करके साडा वड्डा सन्मान है और नाम करके असी रब तेरे नाम करके परवान होए हां तेरी नदरी कर्म पवै निशान तेरी नजर दे विच तेरी बख्शिश दे विच बख्शिश रूप जिहड़ा निशान पैंदा जीवन दे उत्ते उहदे नाल असी परवान हुंदे हां नाए तेरा सहज नाए सालाह तेरे नाम करके जीवन दी सहज अवस्था आद अवस्था बनदी है और सिफत सलाह नाम द्वारा ही असी करदे हां नाउ तेरा अमृत बेख उठ जाए आप जी दा नाम ऐसा अमृत मिठा है जिदे करके माया दी जहर जिहड़ी संसार दी उठ जाए शरीर जीवन दे विचो चली जांदी है नाए तेरा सब सुख वस है मन आए इस तरह तेरे नाम करके सारे सुख मन विच आण बसदे हन बिन नावै बादी जमपुर जाए नाम तो बिना ए सारी सृष्टि जिन्नी भी है ए सारी बजी हुई जमपुर विच जांदी है नारी बेरी घर दर देश ए इस्त्री दा मोह ते घर ते दर देश दा मोह जिहड़ा है ए सारियां बेड़ियां पईयां होईयां हन मनुख दे जीवन नूं मन किया खुशियां की चह वेस ते मन दियां खुशियां कौतकां दे विच खुश रहना रब नूं भुल जाना ते बहुते वेस कपड़े तरह तरह दे पौने ते खुशियां मनाउणियां ए सारे बंधन हन जां सदे तां ਢਿੱਲ ਨਾ ਪਾਏ। ਜਿੱਦਣ ਉਹਦਾ ਸੱਦਾ ਆ ਜਾਣਾ ਫਿਰ ਢਿੱਲ ਨਹੀਂ ਹੋਣੀ, ਬਿਲਕੁਲ ਟਾਈਮ ਨਹੀਂ ਦੇਣਾ ਉਹਨੇ। ਨਾਨਕ ਕੂੜ ਕੂੜੋ ਹੋਏ ਜਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਹੜੀਆਂ ਝੂਠੀਆਂ ਵਸਤੂਆਂ ਦੇ ਨਾਲ ਮੋਹ ਪਾਇਆ ਇਹ ਅਖੀਰ ਨੂੰ ਮਿੱਟੀ ਹੋ ਜਾਂਦੀਆਂ ਹਨ, ਭਾਵ ਇਹ ਹੱਥੋਂ ਨਿਕਲ ਜਾਂਦੀਆਂ ਹਨ। ਪਰਵਾਤੀ ਮਹੱਲਾ ਪਹਿਲਾ, ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ। ਜੇ ਜਿਸ ਜੀਵ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਦੇ ਜੀਵਨ ਵਿਚ ਨਾਮ ਰੂਪੀ ਰਤਨ ਜਿਹੜਾ ਹੈ ਔਰ ਉਹਦੀ ਬਖਸ਼ਿਸ਼ ਦਾ ਚਾਨਣ ਜਿਹੜਾ ਹੈ ਚੜ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਔਰ ਸੁਰਤੀ ਦੇ ਵਿਚ ਵੀ ਗੁਰਬਾਣੀ ਦੀ ਲੋਏ ਲੋ ਜਾਗ ਪੈਂਦੀ, ਜਿਵੇਂ ਦੀਵੇ ਦੀ ਲੋ ਹੁੰਦੀ, ਭਾਵ ਸਾਰਾ ਜੀਵਨ ਪ੍ਰਕਾਸ਼ਿਤ ਹੋ ਜਾਂਦਾ ਹੈ। ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ। ਪਰ ਦੂਜੇ ਪਾਸੇ ਮਨਮੁਖ ਹੈ ਜਿਹੜਾ ਨਾਮਹੀਣ ਹੈ ਉਹਦੇ ਜੀਵਨ ਵਿਚ ਹਨੇਰੀ ਰਾਤ ਆ ਜਾਂਦੀ, ਅੰਧੀ ਵਾਪਰ ਜਾਂਦੀ ਉਹਨੂੰ ਅਗਿਆਨਤਾ। ਇਸ ਤਰ੍ਹਾਂ ਉਹ ਸਾਰੇ ਜੀਵਨ ਦੀ ਪੂੰਜੀ ਜਿਹੜੇ ਗੁਣ ਆਦਿਕ ਸਨ ਖੋਏ ਗਵਾ ਲੈਂਦੇ ਹਨ। ਇਹੋ ਸੰਸਾਰ ਸਗਲ ਵਿਕਾਰ, ਜੇ ਗੁਰੂ ਕੀ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਇਹ ਸਾਰਾ ਸੰਸਾਰ ਵਿਕਾਰਾਂ ਦਾ ਇੱਕ ਸਰੂਪ ਹੈ, ਵਿਕਾਰਾਂ ਦਾ ਇੱਕ ਰੂਪ ਹੈ। ਤੇਰਾ ਨਾਮ ਦਾਰੂ ਅਵਰ ਨਾਸਤ ਕਰਨ ਹਾਰ ਅਪਾਰ। ਪਰ ਇਹਦੇ ਵਿਚੋਂ ਬਚਣ ਦਾ ਦਾਰੂ ਇੱਕ ਕੇਵਲ ਤੇਰਾ ਨਾਮ ਹੈ, ਹੋਰ ਕੋਈ ਚੀਜ਼ ਬਚਾ ਨਹੀਂ ਸਕਦੀ। ਹੇ ਕਰਨ ਹਾਰ ਅਪਾਰ ਵਾਹਿਗੁਰੂ ਪਾਰ ਬ੍ਰਹਮ ਜੀਓ ਰਹਾਓ। ਪਾਤਾਲ ਪੁਰੀਆਂ ਏਕ ਭਾਰ ਹੋਵਹਿ ਲੱਖ ਕਰੋੜ। ਮਹਾਰਾਜ ਕਹਿੰਦੇ ਨੇ ਕਿ ਜੇ ਇੱਕ ਵੱਡੀ ਸਾਰੀ ਤੱਕੜੀ ਲੈ ਲਓ ਤੁਸੀਂ, ਉਹਦੇ ਇੱਕ ਪੱਲੇ ਦੇ ਵਿਚ, ਇੱਕ ਛਾਬੇ ਦੇ ਵਿਚ ਸਾਰੇ ਪਤਾਲ ਤੇ ਪੁਰੀਆਂ ਦੀ ਮਾਇਆ ਤੇ ਧਨ ਤੇ ਸਾਰਾ ਕੁਝ ਲੱਖਾਂ ਕਰੋੜਾਂ ਚੀਜ਼ਾਂ ਉਹਦੇ ਵਿਚ ਪਾ ਲਓ, ਤੇ ਦੂਜੇ ਪਾਸੇ ਤੇਰੇ ਲਾਲ ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ। ਮਹਾਰਾਜ ਕਹਿੰਦੇ ਪਰ ਦੂਜੇ ਛਾਬੇ ਦੇ ਵਿਚ ਤੇਰਾ ਲਾਲ ਸੋਹਣਾ ਪਿਆਰਾ ਨਾਮ ਜਿਹੜਾ ਉਹ ਪਾ ਦਈਏ ਮਹਾਰਾਜ, ਤੇ ਉਹ ਜਿਹੜੀ ਪਹਿਲੀ ਤੱਕੜੀ ਜਿੱਥੇ ਲੱਖਾਂ ਕਰੋੜਾਂ ਪਦਾਰਥ ਪਾਏ ਸੀ ਉਥੇ ਸਿਰੇ ਹੋਵੇ ਹੋਰ ਵੀ ਬੜਾ ਕੁਝ ਪਾ ਦਈਏ ਤਾਂ ਵੀ ਉਹ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ, ਤਾਂ ਵੀ ਉਹ ਨਾਮ ਦੇ ਬਰਾਬਰ ਨਹੀਂ ਹੋ ਸਕਦੇ। ਦੁੱਖਾਂ ਤੇ ਸੁਖ ਉਪਜੈ ਸੁਖੀ ਹੋਵੇ ਦੁੱਖ। ਕਹਿੰਦੇ ਸੰਸਾਰ ਦੀ ਐਸੀ ਹੈਰਾਨ ਕਰ ਦੇਣ ਵਾਲੀ ਕਲਾ ਵੇਖੋ ਕਿ ਜਿਹੜੇ ਲੋਕ ਦੁੱਖ ਵਿਚ ਰਹਿੰਦੇ ਦੁੱਖ ਵਿਚ ਨਾਮ ਚੇਤੇ ਆਉਂਦਾ, ਉਹਦੇ ਵਿਚੋਂ ਆਨੰਦ ਪੈਦਾ ਹੁੰਦਾ, ਸੁਖ ਉਪਜੈ, ਤੇ ਜਿਨ੍ਹਾਂ ਨੂੰ ਸੁਖ ਮਿਲ ਜਾਂਦਾ ਪਦਾਰਥਾਂ ਦਾ ਉਹ ਵਾਹਿਗੁਰੂ ਨੂੰ ਭੁੱਲ ਜਾਂਦੇ ਹਨ, ਉਹਨਾਂ ਦੇ ਜੀਵਨ ਵਿਚ ਫਿਰ ਬੜੇ ਭਾਰੇ ਦੁੱਖ ਪੈਦਾ ਹੋ ਜਾਂਦੇ ਹਨ। ਜਿਤ ਮੁਖ ਤੂੰ ਸਾ ਲਾਹੀ ਹੈ ਤਿਤ ਮੁਖ ਕੈਸੀ ਭੂਖ। ਪਰ ਮਹਾਰਾਜ ਜਿਹੜੇ ਮੁਖ ਤੋਂ, ਜਿਹੜੇ ਗੁਰਮੁਖ ਦੇ ਜੀਵਨ ਦੇ ਵਿਚ ਤੇਰੀ ਸਿਫਤ ਸਲਾਹ ਕੀਤੀ ਜਾਏ, ਨਿਤਨੇਮ ਕੀਤਾ ਜਾਏ, ਬਾਣੀ ਦਾ ਅਭਿਆਸ ਕੀਤਾ ਜਾਏ, ਉਹਦੇ ਜੀਵਨ ਵਿਚ ਮੁੱਖ ਵਿਚ ਕੈਸੀ ਭੁੱਖ, ਭਾਵ ਭੁੱਖ ਨਹੀਂ ਰਹਿੰਦੀ, ਉਹ ਰੱਜ ਜਾਂਦਾ ਹੈ। ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ। ਪਾਤਸ਼ਾਹ ਮਹਾਰਾਜ ਕਹਿੰਦੇ ਹੇ ਨਾਮ ਤੋਂ ਭੁੱਲੇ ਹੋਏ ਮਨੁੱਖ, ਤੂੰ ਹੀ ਇੱਕ ਮੂਰਖ ਹੈ, ਹੋਰ ਸਾਰਾ ਸੰਸਾਰ ਭਲਾ ਹੈ, ਤੂੰ ਆਪਣੇ ਆਪ ਨੂੰ ਮੂਰਖਤਾ ਨੂੰ ਸਮਝ। ਬਾਕੀ ਸੰਸਾਰ ਜਿਹੜਾ ਨਾਮ ਨਾਲ ਜੁੜਿਆ ਉਹ ਭਲਾ ਹੈ, ਅਥਵਾ ਆਪਣੇ ਆਪ ਨੂੰ ਇਸ ਤਰ੍ਹਾਂ ਮੂਰਖ ਸਮਝ ਤੇ ਦੂਜਿਆਂ ਨੂੰ ਭਲਾ ਸਮਝਿਆ ਕਰ, ਤਾਂ ਰਸਤਾ ਖੁੱਲਦਾ ਅਕਾਲ ਪੁਰਖ ਦਾ। ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ। ਜਿਨ੍ਹਾਂ ਸਰੀਰਾਂ ਦੇ ਵਿਚ ਇੱਥੇ ਨਾਮ ਉਪਜਦਾ ਭਾਵ ਉਹ ਜਪਦੇ ਨਹੀਂ, ਉਹ ਸਰੀਰ ਅਖੀਰ ਨੂੰ ਖੁਆਰ ਹੁੰਦੇ ਹਨ। ਪਰਵਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮ ਉਚਰੇ ਸ਼ੰਕਰ ਛੋਡੀ ਮਾਇਆ। ਜਿਸ ਅਕਾਲ ਪੁਰਖ ਨੂੰ ਦੀ ਬੰਦਗੀ ਵਾਸਤੇ ਬ੍ਰਹਮੇ ਨੇ ਬੇਦ ਉਚਰੇ ਸਨ, ਉਚਾਰਨ ਕੀਤੇ ਸਨ, ਤੇ ਸ਼ੰਕਰ ਨੇ, ਸ਼ਿਵਜੀ ਨੇ ਮਾਇਆ ਛੱਡੀ ਸੀ ਸੰਸਾਰ ਦੀ। ਜੈ ਕਾਰਨ ਸਿੱਧ ਭਏ ਉਦਾਸੀ ਦੇਵੀ ਮਰਮ ਨ ਪਾਇਆ। ਜਿਸ ਕਾਰਨ ਕਰਕੇ ਜਿਹੜੇ ਸਿੱਧ ਸਨ ਉਹ ਉਦਾਸੀ ਹੋ ਗਏ, ਸੰਸਾਰ ਛੱਡ ਕੇ ਚਲੇ ਗਏ ਸੀ, ਔਰ ਦੇਵੀ ਦੇਵਤਿਆਂ ਨੇ ਵੀ ਬੜਾ ਯਤਨ ਕੀਤਾ ਪਰ ਮਹਾਰਾਜ ਤੇਰਾ ਭੇਤ ਨਹੀਂ ਲੱਭਾ ਕਿਸੇ ਨੂੰ। ਬਾਬਾ मन साचा मुख साचा कहिए तरिये साचा होई। फिर महाराज दस दे हुण फिर धर्म दा तरीका की है। वो कहिंदे हे बाबा हे अकाल पुरख जिदे मन विच तेरा सच्चा नाम होवे ते जिदे मुख विच भी तेरा सच्चा नाम जपिया जाए कहिए तरिये साचा होई। ते इस तरह कहण दे नाल ते मन विच रखण दे नाल जदों साचा होई जदों मनुख दा आपा जिहड़ा है वह सच्चा हो जांदा प्रकाशमन हो जांदा ता तरिये ता तर जाईदा है। दुश्मन दुख न आवे नेड़े हर मत पावे कोई। फिर ओदे नेड़े दुश्मन दूत विकार आदिक नेड़े नहीं आउंदे। इस तरह दी हरी दे कोलों वैगुरु वाली जिहड़ी विवेक मत है जे कोई प्राप्त कर लवे रहाओ। अगन बिंब पवन की बाणी तीन नाम के दासा। ए जिहड़ा अगन ते पानी ते पवन जिहड़ा यानी कि पंजे तत् कह लो की बाणी बाणी मैंने इत्थे बनावट आउंदा है इन्हां दी बनावट बनी हुई है तीन गुणां दी तीन नाम के दासा। इन्हां तों तीन जिहड़े रज तम ते सतव तीन प्रकार दे गुण सुभाव पैदा हुंदे हन। इन्हां तों इह जिहड़े तिन्ने हन इह कहिंदे नाम दे दास ने। नाम दे तहत जिथे नाम हुंदा उत्थे कंट्रोल विच रहिंदे हन तिन्ने जिहड़े हन। ते तस्कर जो नाम न ले वह वसै कोट पंचासा। पर जेड़े लोग तेरा ए नाम नहीं लेंदे जिन्हां दे काबू दे विच तिन्ने तत् ने अगन पानी ते पवन रजो तमो ते सतो जिस नाम दे थले जेड़े लोग ऐसा नाम नहीं लेंदे ओ चोर बन जांदे ने इन्हां तिन्नां गुणां दे। ए तिन्न गुण उन्हां नूं चोरां वांगू बन के उन्हां दा वासा किथे करा दिंदे ने। तिन्न गुण जेड़े ने ਉਹ ਵਾਸਾ ਕਰਾ ਦਿੰਦੇ ਹਨ। ਵਸ ਹੈ ਕੋਟ ਪੰਚਾਸਾ ਪੰਚਾਸਾ ਮੈਨੇ ਪੰਚਾਂ ਦੇ ਕੋਟ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਦੇ ਕਿਲੇ ਵਿਚ ਉਹਨਾਂ ਨੂੰ ਬਿਠਾ ਦਿੰਦੇ ਤੇ ਉਹ ਫਿਰ ਪੰਜ ਕੁੱਟੀ ਜਾਂਦੇ ਉਹਨਾਂ ਨੂੰ ਮਾਰੀ ਜਾਂਦੇ ਹਨ। ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੈ। ਤੇ ਮਹਾਰਾਜ ਕਹਿੰਦੇ ਜੇ ਕੋਈ ਨਾਮ ਤੋਂ ਬਿਨਾ ਕੋਈ ਇੱਕ ਅੱਧੀ ਚੰਗਿਆਈ ਕਰ ਵੀ ਲਵੇ ਵੀ ਆਹ ਕੰਮ ਕਰ ਦਿੱਤਾ ਮੈਂ ਜੀ ਬੂਟੇ ਲਾ ਦਿੱਤੇ ਜੀ ਮੈਂ ਨਲਕਾ ਲਵਾ ਦਿੱਤਾ ਜੀ ਮੈਂ ਆਹ ਕਰਤਾ ਕੁੜੀ ਦਾ ਵਿਆਹ ਕਰਤਾ ਜੀ ਫਲਾਣਾ ਕਰਤਾ ਚੰਗੇ ਕੰਮ ਨੇ। ਪਰ ਕਹਿੰਦੇ ਜੇ ਇੱਕ ਵੀ ਕੋਈ ਚੰਗਿਆਈ ਕਰ ਲੈਣਾ ਛੋਟੀ ਜੀ ਬੜਾ ਆਕੜ ਆਕੜ ਕੇ ਬਹੁਤ ਬਫਾਵੈ ਆਕੜ ਕੇ ਤੁਰਦਾ। ਏਤੇ ਗੁਣ ਏਤੀ ਆ ਚੰਗਿਆਈਆਂ ਦੇ ਨ ਪਛੋਤਾਵੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਇੰਨੀਆਂ ਚੰਗਿਆਈਆਂ ਉਪਕਾਰ ਕਰ ਦਿਓ ਸਾਡੇ ਉੱਤੇ ਪਰ ਦੇ ਕੇ ਕਦੀ ਪਛਤਾਉਂਦੇ ਨੀ ਵੀ ਮੈਂ ਇੰਨੀ ਆਕਸੀਜਨ ਦਿੱਤੀ ਇਹਨਾਂ ਨੂੰ ਰੋਜ਼ ਆਕਸੀਜਨ ਲੈਣ ਜਾਓ ਪਤਾ ਲੱਗੇ ਕਿਵੇਂ ਚੱਲਦੀ ਇੰਨੀ ਆਕਸੀਜਨ ਦਿੱਤੀ ਹੈ ਇਹਨਾਂ ਨੂੰ ਇੰਨੀ ਕਣਕ ਦਿੱਤੀ ਇਸ ਵਾਰੀ ਇਹਨਾਂ ਨੂੰ ਇੰਨਾ ਝੋਨਾ ਦਿੱਤਾ ਜੀ ਫਲਾਣਾ ਦਿੱਤਾ ਸੂਰਜ ਦਿੱਤਾ ਧੁੱਪ ਦਿੱਤੀ ਹੈ ਹਵਾ ਚੰਦਰਮਾ ਚੜਾਇਆ ਸਾਰਾ ਕੁਝ ਰੁੱਖ ਬਿਰਖ ਕਦੀ ਨੀ ਕਹਿੰਦਾ ਮੈਂ ਦਿੱਤਾ। ਏਡਾ ਬੇਅੰਤ ਹੈ ਸੱਚੇ ਪਾਤਸ਼ਾਹ ਜੀ। ਤੁਧ ਸਾਲਾ ਹਨ ਤਿੰਨ ਧਨ ਪੱਲੈ ਨਾਨਕ ਕਾ ਧਨ ਸੋਈ। ਹੇ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਜਿਹੜੇ ਸਲਾਉਂਦੇ ਹਨ ਆਪ ਜੀ ਦੀ ਜਿਹੜੇ ਸੇਵਾ ਕਰਦੇ ਹਨ ਉਹਨਾਂ ਦੇ ਪੱਲੇ ਦੇ ਵਿਚ ਤੇਰੇ ਨਾਮ ਦਾ ਧਨ ਹੈ ਤੇ ਮੇਰਾ ਵੀ ਨਾਨਕ ਦਾ ਵੀ ਧਨ ਉਹੀ ਹੈ। ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਤੇ ਜੇ ਕੋਈ ਸਤਿਕਾਰ ਨਾਲ ਉਹਨਾਂ ਨੂੰ ਜੀਓ ਆਇਆ ਕਵੇ ਉਹਨਾਂ ਦਾ ਸਤਿਕਾਰ ਕਰੇ ਉਹਨਾਂ ਨੂੰ ਫਿਰ ਪਰਤ ਕੇ ਜਮਾਂ ਦੀ ਤਲਬ ਸੱਦਾ ਨਹੀਂ ਪੈਂਦਾ। ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁੱਖ ਮਾਸਾ। ਮਹਾਰਾਜ ਹੁਣ ਅਕਾਲ ਪੁਰਖ ਦੇ ਨਿਰਾਕਾਰ ਸਰੂਪ ਜਿਹੜਾ ਸੂਖਮ ਰੂਪ ਹੈ ਉਹਦੀ ਵਿਚਾਰ ਕਰਦੇ ਵੀ ਅਕਾਲ ਪੁਰਖ ਕੋਈ ਇੱਕ ਆਮ ਬੰਦਾ ਨੀ ਜੀ ਤੁਸੀਂ ਮੂਰਤੀ ਬਣਾ ਲਓ ਜਾਂ ਰੂਪ ਮਿਥ ਲਓ। ਕਹਿੰਦੇ ਨਾ ਤੇ ਉਹਦਾ ਰੂਪ ਹੈ ਕੋਈ ਨਾ ਉਹਦੀ ਕੋਈ ਜਾਤ ਹੈ ਨਾ ਹੀ ਉਹਦਾ ਮੂੰਹ ਮਾਸ ਦਾ ਮੂੰਹ ਬਣਿਆ ਹੋਇਆ। ਐਸਾ ਹੈ ਵਾਹਿਗੁਰੂ ਅਕਾਲ ਪੁਰਖ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰਾ ਨਾਮ ਹੈ ਨਿਵਾਸਾ। ਇਹ ਤਾਂ ਜਦੋਂ ਸਤਿਗੁਰੂ ਜੀ ਮਿਲੇ ਨਾ ਉਹਨਾਂ ਨੇ ਸੋਝੀ ਦਿੱਤੀ ਹੈ ਇਹ ਅਕਾਲ ਪੁਰਖ ਨਿਰਅੰਜਨ ਹੈ ਅਕਾਲ ਤੋਂ ਰਹਿਤ ਮਾਇਆ ਤੋਂ ਰਹਿਤ ਉਹਦੀ ਪ੍ਰਾਪਤੀ ਕਰਾਈ ਮਹਾਰਾਜ ਨੇ। ਔਰ ਤੇਰੇ ਨਾਮ ਦੇ ਵਿਚ ਰਹੀਏ ਤਾਂ ਉਹਦੇ ਕੋਲ ਨਿਵਾਸ ਬਣ ਜਾਂਦਾ ਹੈ, ਉਹਦੀ ਹਜ਼ੂਰੀ ਵਿੱਚ ਵਾਸ ਹੋ ਜਾਂਦਾ ਤੇਰੇ ਨਾਮ ਦੁਆਰਾ। ਔਧੂ ਸਹਿਜੇ ਤਤ ਵਿਚਾਰ, ਹੇ ਔਧੂ, ਹੇ ਜੋਗੀ, ਹੇ ਜ਼ੋਰ ਲਾਉਣ ਵਾਲੇ, ਵਾਹਿਗੁਰੂ ਦੇ ਆਕਾਰ ਮਿਥਣ ਵਾਲੇ ਮਨੁੱਖ, ਤੂੰ ਜਰਾ ਟਿਕ ਕੇ ਤਤ ਦੀ ਵਿਚਾਰ ਕਰ ਵੀ ਰੱਬ ਹੈ ਕਿਵੇਂ ਦਾ, ਜਾਂ ਤੇ ਫਿਰ ਨਾ ਆਵੋ ਸੈਸਾਰ। ਐਸੀ ਵਿਚਾਰ ਤਤ ਦੀ ਕਰੋ ਜਿਹਦੇ ਵਿਚ ਪਰਤ ਕੇ ਸੰਸਾਰ ਵਿਚ ਨਾ ਆਉਣਾ ਪਵੇ ਰਹਾਓ। ਜਾਂ ਕਹਿ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ, ਉਹ ਵਾਹਿਗੁਰੂ ਤਾਂ ਐਸਾ ਹੈ, ਨਾ ਉਹਦੇ ਉਹਨੂੰ ਮਿਲਣ ਵਾਸਤੇ ਕਰਮ, ਕੋਈ ਕਰਮ ਜਿਹੜਾ ਉਹ ਕਰਮਾਂ ਕਰਕੇ ਵੀ ਨਹੀਂ ਮਿਲਦਾ, ਨਾ ਕੋਈ ਧਰਮ ਦੇ ਐਸੇ ਕਰਮ ਕਰੇ ਜਿਹਦੇ ਵਿਚ ਹਠ ਹੋਵੇ, ਜਿਹੜੇ ਬਾਸ਼ਨਾ ਕਰਕੇ ਕਰਮ ਕੀਤੇ ਹੁਣ ਧਰਮ ਦੇ, ਨਾ ਹੀ ਉਥੇ ਕੋਈ ਸੁੱਚ ਤੇ ਮਾਲਾ ਦੇ ਦਵਸ ਵਿਚ ਆਉਂਦਾ, ਐਸਾ ਬੇਪਰਵਾਹ ਹੈ। ਸ਼ਿਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ, ਜਿਹੜਾ ਸਤਿਗੁਰੂ ਜਿਨ੍ਹੇ ਸ਼ਿਵ ਜੋਤ ਪ੍ਰਗਟ ਕੀਤੀ ਹੈ ਅੰਦਰੋਂ, ਜੋ ਸਾਡੇ ਵਿਚ ਨਿਰੰਕਾਰ ਦਾ ਅੰਸ਼ ਹੈ, ਉਹਦੇ ਕੋਲੋਂ ਜਿਹੜੀ ਜੋਤ ਕੰਨੋ ਬੁੱਧ ਪਾਈ, ਐਸੀ ਬੁੱਧ ਪ੍ਰਾਪਤ ਹੁੰਦੀ ਹੈ ਜੋ ਆਤਮਾ ਦੇ ਨਾਲ ਜੁੜੀ ਹੋਈ ਬੁੱਧੀ ਹੈ, ਤੇ ਉਹਦੇ ਵਿਚੋਂ ਪਤਾ ਲੱਗਦਾ ਅਕਾਲ ਪੁਰਖ ਜਿਹੜਾ ਹੈ ਉਹ ਨਿਰਾਕਾਰ ਸਰੂਪ ਹੈ, ਉਹ ਕੋਈ ਆਕਾਰ ਨਹੀਂ ਹੈ। ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਜੀ ਰਖਵਾਲੇ ਹੋਏ ਹਨ ਸਾਡੇ। ਜਾਂ ਕਹਿ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ, ਨਾ ਉਹ ਵਰਤਾਂ ਦੇ ਵਿਚ ਰੱਖਣ ਨਾਲ ਵਸ ਵਿਚ ਆਉਂਦਾ, ਨਾ ਬਹੁਤੇ ਨੇਮਾਂ ਦੇ ਹੱਠਾਂ ਦੇ ਨਾਲ ਵਸ ਵਿਚ ਆਉਂਦਾ, ਤੇ ਨਾ ਬਹੁਤੀਆਂ ਬਕਬਾਈ ਬਹੁਤੀਆਂ ਗੱਲਾਂ ਕਰਨ ਦੇ ਨਾਲ ਵਸ ਵਿਚ ਆਉਂਦਾ ਹੈ। ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ, ਉਹ ਤਾਂ ਐਸੀ ਅਵਸਥਾ ਹੈ ਜਿੱਥੇ ਗਤ ਤੇ ਅਵਗਤ ਉੱਚੀ ਜਾਂ ਨੀਵੀਂ ਅਵਸਥਾ ਦੀ ਕੋਈ ਜ਼ਿਕਰ ਹੈ ਹੀ ਨਹੀਂ ਹੈ, ਕੋਈ ਉੱਥੇ ਉਹਨੂੰ ਚਿੰਤਾ ਹੀ ਨਹੀਂ ਕਿਹਦੀ ਬੜੀ ਉੱਚੀ ਅਵਸਥਾ ਤੇ ਕਿਹਦੀ ਬਹੁਤ ਨੀਵੀਂ ਅਵਸਥਾ ਹੈ, ਕੋਈ ਪ੍ਰਵਾਹ ਨਹੀਂ ਕਰਦਾ। ਇਹ ਗੱਲ ਸਤਿਗੁਰੂ ਨੇ ਫਰਮਾ ਕੇ ਦੱਸੀ ਮਹਾਰਾਜ, ਕਹਿੰਦੇ ਬਾਣੀ ਸਰੂਪ ਸਤਿਗੁਰੂ ਜੀ ਨੇ। ਜਾਂ ਕਹਿ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ, ਨਾ ਹੀ ਉਥੇ ਕੋਈ ਉਹਨੂੰ ਆਸ ਹੈ ਨਾ ਉਹ ਨਿਰਾਸਾ ਹੈ, ਨਾ ਬੇਪਰਵਾਹ ਅਵਸਥਾ ਦੇ ਵਿਚ ਰਹਿੰਦਾ। ਇਹ ਚਿੱਤ ਸਚੇਤਨ ਸੱਤਾ ਜਿਹੜੀ ਸੁਰਤੀ ਹੈ ਉਹਦੇ ਵਿਚੋਂ ਸਮਝ ਆਈ ਹੈ, ਸਮਝ ਪੈਦਾ ਹੋਈ ਚੇਤਨ ਸੱਤਾ ਦੇ ਵਿਚੋਂ। ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ, ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜਦੋਂ ਉਸ ਪਰਮ ਤੱਤ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਜਿਹੜਾ ਅੰਦਰ ਅੰਸ਼ ਸੀ ਜਦੋਂ ਉਹ ਪ੍ਰਕਾਸ਼ਮਾਨ ਹੋ ਗਿਆ ਸ਼ੁੱਧ ਹੋ ਗਿਆ ਉਹਦੇ ਵਿਚ ਮਿਲ ਗਿਆ ਤਾਂ ਉਦੋਂ ਬੁੱਧ ਪ੍ਰਕਾਸ਼ ਹੋ ਗਈ, ਇਹ ਪਤਾ ਲੱਗ ਗਿਆ ਵੀ ਅਸਲੀਅਤ ਕੀ ਹੈ। ਪਰਵਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ, ਬਿਖ ਅੰਮ੍ਰਿਤ ਦੋਇ ਸਮ ਕਰ ਜਾਣ। ਮਹਾਰਾਜ ਕਹਿੰਦੇ ਹਨ ਸੱਚੇ ਪਾਤਸ਼ਾਹ, ਐਸਾ ਗੁਰਮੁਖ ਜਿਹਦੇ ਅੰਦਰ ਕਿਰਪਾ ਹੋ ਗਈ ਹੈ ਵਾਹਿਗੁਰੂ ਦੀ, ਉਹਦਾ ਕਿਹਾ ਹੋਇਆ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਉਹਨੂੰ ਬਿਖ ਜਿਹੜੀ ਬਿਖ ਤੇ ਅੰਮ੍ਰਿਤ, ਜ਼ਹਿਰ ਤੇ ਅੰਮ੍ਰਿਤ ਜਿਹੜਾ ਦੋਵੇਂ ਬਰਾਬਰ ਲੱਗਦੇ ਹਨ, ਇੱਕੋ ਜਿਹਾ ਲੱਗਦੇ ਹਨ, ਦੁੱਖ ਸੁੱਖ ਬਰਾਬਰ ਹੋ ਜਾਂਦੇ ਹਨ। ਕਿਆ ਕਹੀਏ ਸਰਬੇ ਰਹਿਆ ਸਮਾਏ, ਤੇ ਜੇ ਉਹਨੂੰ ਕਹੋ ਵੀ ਕੁਝ ਕਹਿ ਕੇ ਸੁਣਾ ਵਾਹਿਗੁਰੂ ਦੇ ਬਾਰੇ, ਤਾਂ ਉਹ ਕਹਿੰਦਾ ਕੀ ਕਹੀਏ, ਸਾਰੇ ਥਾਵਾਂ ਤੇ ਉਹ ਆਪ ਹੀ ਤੇ ਹੈ। ਜੋ ਕੁਛ ਵਰਤਾ ਸਭ ਤੇਰੀ ਰਜਾਏ, ਜੋ ਕੁਝ ਵਰਤ ਰਿਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਰਜਾ ਦੇ ਵਿਚ ਹੀ ਚੱਲ ਰਿਹਾ। ਰਹਾਉ ਪ੍ਰਗਟੀ ਜੋਤ ਚੂਕਾ ਅਭਿਮਾਨ, ਉਹਨਾਂ ਗੁਰਮੁਖਾਂ ਦੇ ਅੰਦਰ ਜੋਤ ਪ੍ਰਗਟ ਹੋ ਗਈ, ਵਾਹਿਗੁਰੂ ਦੀ ਪ੍ਰਕਾਸ਼ਮਨ ਹੋ ਗਈ ਹੈ, ਜਿਹਦੇ ਕਰਕੇ ਅੰਦਰੋਂ ਅਹੰਕਾਰ ਕਰਤਾ ਬਿਰਤੀ ਖਤਮ ਹੋ ਗਈ ਹੈ। ਸਤਿਗੁਰ ਦੀਆ ਅੰਮ੍ਰਿਤ ਨਾਮ, ਸਤਿਗੁਰੂ ਨੇ ਐਸੇ ਗੁਰਮੁਖਾਂ ਨੂੰ ਅੰਮ੍ਰਿਤ ਮਿੱਠਾ ਨਾਮ ਬਖਸ਼ਿਸ਼ ਕਰ ਦਿੱਤਾ। ਕਲ ਮਹਿ ਆਇਆ ਸੋ ਜਨ ਜਾਣ, ਇਸ ਕਲਯੁਗ ਦੇ ਵਿਚ ਆਇਆ ਉਸ ਗੁਰਮੁਖ ਨੂੰ ਹੀ ਜਾਣੋ ਭਾਵ ਉਹੀ ਆਇਆ ਹੈ, ਬਾਕੀ ਸਾਰੇ ਐਵੇਂ ਜੀਵਨ ਗਵਾ ਕੇ ਚਲੇ ਗਏ। ਸਾਚੀ ਦਰਗਹ ਪਾਵੈ ਮਾਣ, ਉਹ ਸੱਚੀ ਦਰਗਾਹ ਦੇ ਵਿਚ ਮਾਣ ਪ੍ਰਾਪਤ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ। ਕਹਿਣਾ ਸੁਣਨਾ ਅਕਥ ਘਰ ਜਾਏ, ਉਹਦਾ ਕਹਿਣਾ ਸੁਣਨਾ ਇੱਕ ਅਕਥ ਅਵਸਥਾ ਦੇ ਵਿਚ ਚਲਾ ਜਾਂਦਾ, ਭਾਵ ਅਕਾਲ ਤੋਂ ਅੱਗੇ ਚਲਾ ਜਾਂਦਾ ਆਤਮ ਤੱਤ ਦੇ ਉੱਤੇ। ਕਥਨੀ ਬਦਨੀ ਨਾਨਕ ਜਲ ਜਾਏ, ਕਿਉਂਕਿ ਕਥਨੀ ਬਦਨੀ ਜਿਹੜੀ ਮੂੰਹ ਦੀਆਂ ਗੱਲਾਂ ਹਨ ਇਹ ਤਾਂ ਇੱਥੇ ਰਹਿ ਜਾਂਦੀਆਂ, ਸੜਬਲ ਜਾਂਦੀਆਂ। ਮਹਾਰਾਜ ਕਹਿੰਦੇ ਉੱਥੇ ਤਾਂ ਸੱਚੀ ਆਤਮਕ ਤੱਤ ਦੀ ਸ਼ਰਧਾ ਪ੍ਰਵਾਨ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅਠਸਠ ਤੀਰਥ ਸੰਗ ਗਹੇ। ਗੁਰੂ ਕੇ ਪਿਆਰਿਆਂ ਨੇ ਐਸੀ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ ਪ੍ਰਾਪਤ ਕਰ ਲਈ ਹੈ, ਉਨ੍ਹਾਂ ਗਿਆਨ ਦੇ ਅੰਮ੍ਰਿਤ ਰੂਪੀ ਪਾਣੀ ਦੇ ਵਿਚ ਮਨ ਨੂੰ ਮੱਜਨ ਇਸ਼ਨਾਨ ਕਰਾਇਆ, ਬਾਣੀ ਦੇ ਵਿਚ ਇਸ਼ਨਾਨ ਕਰਾਇਆ ਹੈ। ਔਰ ਇਹ ਇਸ ਤਰ੍ਹਾਂ ਉਨ੍ਹਾਂ ਨੂੰ ਅੜਸਠ ਤੀਰਥ ਜਿਵੇਂ ਉਨ੍ਹਾਂ ਦੇ ਕੋਲ ਹੀ ਹੋਣ ਇਸ ਤਰ੍ਹਾਂ ਲੱਗਦਾ ਹੈ। ਇੱਥੇ ਇਹ ਨੇ ਵੀ ਅੜਸਠ ਤੀਰਥਾਂ ਦੀ ਜ਼ਰੂਰਤ ਦਰਸਾ ਰਹੇ ਨੇ ਮਹਾਰਾਜ, ਸਿਰਫ ਕਹਿਣਾ ਚਾਹੁੰਦੇ ਵੀ ਉਹਨੂੰ ਅੜਸਠ ਤੀਰਥਾਂ ਦੀ ਲੋੜ ਨਹੀਂ ਰਹਿੰਦੀ, ਜਿੱਥੇ ਬਾਣੀ ਦੇ ਗਿਆਨ ਰੂਪੀ ਨੀਰ ਦੇ ਵਿਚ ਮਨ ਦਾ ਮੱਜਣ ਇਸ਼ਨਾਨ ਹੋ ਜਾਂਦਾ ਹੈ। ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੁਖੋਜ ਲਹਿ। ਇਹ ਗੁਰੂ ਦਾ ਉਪਦੇਸ਼ ਐਸਾ ਜਵਾਹਰ ਮਾਨਕ ਹੀਰਿਆਂ ਵਰਗਾ ਹੈ, ਜਿਹੜਾ ਸਿੱਖ ਸੇਵਾ ਕਰਦਾ ਉਹ ਬਾਣੀ ਵਿਚੋਂ ਖੋਜ ਲੈਂਦਾ ਹੈ। ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਸਾਹਿਬ ਦੇ ਸਮਾਨ ਕੋਈ ਤੀਰਥ ਹੈ ਨਹੀਂ, ਦਸ ਪਾਤਸ਼ਾਹਾਂ ਦੇ ਉਪਦੇਸ਼ ਬਾਣੀ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਸਰ ਸੰਤੋਖ ਤਾਸ ਗੁਰ ਹੋਏ, ਔਰ ਜਿਹੜਾ ਸੰਤੋਖ ਸਰ ਤੇ ਨਿਵਾਸ ਕਰਦਾ ਭਾਵ ਜਿੰਨਾ ਮਿਲਿਆ ਉਹਦੇ ਵਿਚ ਸਬਰ ਖੁਸ਼ ਰਹਿੰਦਾ ਹੈ, ਉਹ ਤਾਸ ਗੁਰ ਹੋਏ, ਉਥੇ ਗੁਰੂ ਦੀ ਕਿਰਪਾ ਵਰਤਦੀ ਹੈ, ਗੁਰੂ ਪ੍ਰਗਟ ਹੁੰਦਾ ਹੈ। ਰਹਾਓ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੈ। ਇਸ ਤਰ੍ਹਾਂ ਗੁਰੂ ਐਸਾ ਦਰਿਆ ਹੈ ਨਿਰਮਲ ਜਲ ਬਾਣੀ ਸਰੂਪ ਦੇ ਵਿਚ, ਜਿਨੂੰ ਮਿਲਣ ਦੇ ਨਾਲ ਭੈੜੀ ਮਤ ਦੀ ਮੈਲ ਖਤਮ ਹੋ ਜਾਂਦੀ ਹੈ। ਸਤਿਗੁਰ ਪਾਈਐ ਪੂਰਾ ਨਾਵਣ ਪਸੂ ਪਰੇ ਤੋਂ ਦੇਵ ਕਰੈ। ਸਤਿਗੁਰੂ ਦੀ ਪ੍ਰਾਪਤੀ ਹੋ ਜਾਏ, ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਗੁਰਬਾਣੀ ਦੀ ਕਮਾਈ ਕਰੀਏ ਤਾਂ ਸੰਪੂਰਨ ਇਸ਼ਨਾਨ ਹੋ ਜਾਂਦਾ ਹੈ। ਇਹ ਪਸ਼ੂ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦੇ ਮਹਾਰਾਜ, ਪ੍ਰਕਾਸ਼ ਰੂਪ ਕਰ ਦਿੰਦੇ ਹਨ, ਪਸ਼ੂ ਬਿਰਤੀਆਂ ਖਤਮ ਕਰ ਦਿੰਦੇ ਹਨ, ਪ੍ਰੇਤ ਬਿਰਤੀਆਂ ਖਤਮ ਕਰ ਦਿੰਦੇ ਹਨ ਅੰਦਰੋਂ। ਰਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ। ਜਿਸ ਗੁਰਮੁਖ ਦਾ ਤਲ ਹੀਅਲ, ਤਲ ਮੈਨੇ ਥੱਲਾ ਤੇ ਹੀਅਲ ਮੈਨੇ ਹਿਰਦਾ, ਹਿਰਦੇ ਦੇ ਥੱਲੇ ਵਾਲੇ ਹਿੱਸੇ ਵਿਚ ਅਵਚੇਤਨ ਮਨ ਦੇ ਵਿਚ ਜਿੱਥੇ ਨਾਮ ਦਾ ਜਲ ਭਰਿਆ ਜਾਂਦਾ ਹੈ, ਰਤਾ ਸੱਚ ਨਾਮ, ਸੱਚੇ ਨਾਮ ਦੇ ਨਾਲ ਰਤਿਆ ਜਾਂਦਾ, ਸੋ ਗੁਰ ਪਰਮਲ ਕਹੀਐ। ਉਹਦੇ ਦੁਆਰਾ ਜੋ ਕੁਝ ਕਿਹਾ ਜਾਂਦਾ ਉਹਦੇ ਵਿਚੋਂ ਗੁਰੂ ਦੀ ਪਰਮਲ ਸੁਗੰਧੀ ਆਉਂਦੀ ਹੈ, ਸ਼ਬਦ ਦੀ ਸੁਗੰਧੀ ਆਉਂਦੀ ਹੈ। ਜਾਂ ਕੀ ਵਾਸ ਬਨਾਸ ਪਤ ਸੋਰੈ ਤਾਸ ਚਰਨ ਲਿਵ ਰਹੀਐ। ਜਿਹਦੀ ਵਾਸ ਕਰਕੇ, ਜਿਹਦੇ ਹਿਰਦੇ ਵਿਚ ਨਾਮ ਵਸਿਆ, ਉਸ ਨਾਮ ਦੀ ਸੁਗੰਧੀ ਕਰਕੇ ਜਿਵੇਂ ਚੰਦਨ ਦੇ ਨਾਲ ਸਾਰੀ ਬਨਸਪਤੀ ਜਿਹੜੀ ਸੌਰ ਹੈ ਸੌਰ ਜਾਂਦੀ ਹੈ, ਭਾਵ ਸੁਗੰਧਿਤ ਹੋ ਜਾਂਦੀ ਹੈ। ਇਸ ਤਰ੍ਹਾਂ ਉੱਥੇ ਜਿੱਥੇ ਨਾਮ ਵਸਿਆ ਉਨ੍ਹਾਂ ਦੀ ਸੰਗਤ ਕਰਨ ਦੇ ਨਾਲ ਦੂਜਿਆਂ ਦਾ ਵੀ ਜੀਵਨ ਸੁਗੰਧਿਤ ਹੋ ਜਾਂਦਾ ਨਾਮ ਬਾਣੀ ਦੇ ਨਾਲ। ਔਰ ਚਰਨਾਂ ਦੇ ਵਿਚ ਤਾਸ ਚਰਨ ਲਿਵ ਰਹੀ ਹੈ, ਵਾਹਿਗੁਰੂ ਦੇ ਚਰਨਾਂ ਦੇ ਨਾਲ ਲਿਵ ਲੱਗੀ ਰਹਿੰਦੀ ਹੈ। ਗੁਰਮੁਖ ਜੀ ਪ੍ਰਾਨ ਉਪਜੈ, ਗੁਰਮੁਖ ਸ਼ਿਵ ਘਰ ਜਾਈਐ। ਗੁਰੂ ਦੀ ਕਿਰਪਾ ਦੇ ਨਾਲ ਉਨ੍ਹਾਂ ਦੇ ਅੰਦਰ ਐਸੀ ਇਕ ਜੀਵਨ ਰੁਮਕ ਉਪਜ ਪੈਂਦੀ ਹੈ, ਐਸੇ ਪ੍ਰਾਣਮਈ ਜੀਵਨ ਉਪਜ ਪੈਂਦਾ ਹੈ ਕਿ ਗੁਰਮੁਖ ਗੁਰੂ ਦੀ ਕਿਰਪਾ ਨਾਲ ਸ਼ਿਵ ਘਰ, ਯਾਨੀ ਕਿ ਜਿਹੜੀ ਅੰਦਰ ਜੋਤ ਹੈ ਅਕਾਲ ਪੁਰਖ ਦੀ, ਉਹਦੇ ਅੰਦਰ ਜਾ ਕੇ ਉਹਦਾ ਵਾਸਾ ਹੋ ਜਾਂਦਾ ਹੈ। ਗੁਰਮੁਖ ਨਾਨਕ ਸੱਚ ਸਮਾਈਐ, ਗੁਰਮੁਖ ਨਿਜ ਪਦ ਪਾਈਐ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਸੱਚੇ ਨਾਮ ਦੇ ਵੀ ਸਮਾ ਜਾਈਦਾ ਹੈ, ਔਰ ਗੁਰੂ ਦੀ ਕਿਰਪਾ ਨਾਲ ਨਿਜ ਅਵਸਥਾ ਉੱਚੀ ਅਵਸਥਾ ਨੂੰ, ਸ਼ਬਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ ਗੁਰਮੁਖ ਪਿਆਰੇ। ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੈ ਮਾਨ। ਜਿਸ ਗੁਰਮੁਖ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਐਸੀ ਬ੍ਰਹਮ ਦੀ, ਅਕਾਲ ਪੁਰਖ ਦੀ, ਅਕਾਲੀ ਬਾਣੀ ਦੀ ਵਿਦਿਆ ਨੂੰ ਵਿਚਾਰਦਾ ਹੈ, ਔਰ ਪੜ ਪੜ ਕੇ ਬਾਣੀ ਨੂੰ ਇਸ ਤਰ੍ਹਾਂ ਸਨਮਾਨ ਪ੍ਰਾਪਤ ਕਰ ਲੈਂਦਾ। ਆਪਾ ਮਦੇ ਆਪ ਪਰਗਾਸਿਆ, ਪਾਇਆ ਅੰਮ੍ਰਿਤ ਨਾਮ। ਉਹਦੇ ਆਪਣੇ ਆਪ ਦੇ ਵਿਚ ਹੀ ਇਕ ਹੋਰ ਆਪਾ ਪ੍ਰਕਾਸ਼ਿਤ ਹੋ ਜਾਂਦਾ, ਭਾਵ ਜੋਤ ਜਗ ਪੈਂਦੀ ਹੈ ਅੰਦਰ, ਆਤਮ ਜੋਤ ਜਿਹੜੀ ਹੈ, ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਆਤਮ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਫਿਰ ਬੇਨਤੀ ਕਰਦਾ, ਕਰਤਾ ਤੂੰ ਮੇਰਾ ਜਜਮਾਨ, ਜਜਮਾਨ ਕਹਿੰਦੇ ਨੇ ਜਿਹਦੇ ਕੋਲੋਂ ਆ ਕੇ ਇਹ ਪੰਡਤ ਤੇ ਹੋਰ ਡੂਮ ਆਦਿਕ ਜਿਨ੍ਹਾਂ ਕੋਲੋਂ ਦੱਖਣਾ ਮੰਗਦੇ ਨੇ, ਭਾਵ ਕੁਝ ਗਾਉਂਦੇ ਹਨ ਤੇ ਜੇ ਕੋਈ ਪੰਡਤ ਹੈ ਤਾਂ ਉਹ ਬ੍ਰਾਹਮਣ ਜਿਹੜਾ ਉਹ ਜੱਗ ਆਦਿ ਕਰਦਾ ਉਹਦੇ ਵਾਸਤੇ, ਫਿਰ ਉਹਦੇ ਤੋਂ ਕੁਝ ਦੱਖਣਾ ਮੰਗਦੇ ਹਨ। ਮਹਾਰਾਜ ਕਹਿੰਦੇ ਹੇ ਸੱਚੇ ਪਾਤਸ਼ਾਹ, ਤੂੰ ਸਾਡਾ ਜਜਮਾਨ ਹੈ, ਮੈਂ ਤੇਰਾ ਮੰਗਤਾ ਢਾਡੀ ਹਾਂ। ਕਰਤਾ ਤੂੰ ਮੇਰਾ ਜਜਮਾਨ, ਇਕ ਦੱਖਣਾ ਹਉ ਤੈ ਪਹਿ ਮੰਗੋ ਦੇਹੇ ਆਪਣਾ ਨਾਮ। ਮੈਂ ਤਾਂ ਇਕੋ ਹੀ ਦੱਖਣਾ ਤੇਰੇ ਕੋਲੋਂ ਮੰਗਦਾ ਹਾਂ, ਤੂੰ ਆਪਣੀ ਨਾਮ ਦੀ ਦਾਤ ਹੀ ਬਖਸ਼ ਦੇ ਸੱਚੇ ਪਾਤਸ਼ਾਹ ਰਹਾਓ। ਪੰਚ ਤਸ ਕਰ ਤਹਾਵਤ ਰਾਖੇ, ਚੂਕਾ ਮਨ ਅਭਿਮਾਨ। ਤਾਂ ਜਦੋਂ ਉਸ ਵਾਹਿਗੁਰੂ ਜਜਮਾਨ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਤਾਂ ਜਿਹੜੇ ਪੰਜ ਤਸਕਰ ਚੋਰ ਸਨ ਉਹ ਭੱਜਦੇ ਹੋਏ ਰਾਖੇ ਰੁਕ ਗਏ। ਮਨ ਦਾ ਜਿਹੜਾ ਕਰਤਾ ਭਾਵ ਅਭਿਮਾਨ ਸੀ ਉਹ ਵੀ ਖਤਮ ਹੋ ਗਿਆ। ਦਿਸ਼ਟ ਬੇਕਾਰੀ ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ। ਤੇ ਅੱਖਾਂ ਵਿਚੋਂ ਵਿਕਾਰੀ ਦ੍ਰਿਸ਼ਟੀ, ਸੋਚ ਦੇ ਵਿਚ ਜਿਹੜੇ ਵਿਕਾਰ ਵਸਦੇ ਸੀ, ਉਹ ਭੈੜੀ ਮਤ ਜਿਹੜੀ ਸੀ ਭਾਗੀ ਦੌੜ ਗਈ ਹੈ ਅੰਦਰੋਂ, ਉਸ ਨਾਮ ਦੀ ਦਿਖਿਆ ਦੇ ਕਾਰਨ, ਨਾਮ ਦੀ ਦੱਖਣਾ ਦੇ ਕਾਰਨ। ਐਸਾ ਅੰਦਰ ਬ੍ਰਹਮ ਦਾ ਪ੍ਰਕਾਸ਼ ਹੋਇਆ, ਗਿਆਨ ਹੋਇਆ। ਜਤ ਸਤ ਚਾਵਲ ਦਇਆ ਕਣਕ ਕਰ, ਪ੍ਰਾਪਤ ਪਾਤੀ ਧਾਨ। ਕਹਿੰਦੇ ਤੂੰ ਸੱਚੇ ਪਾਤਸ਼ਾਹ, ਜਿਵੇਂ ਉਹ ਬ੍ਰਾਹਮਣ ਜਾਂ ਡੂਮ ਜਿਹੜੇ ਨੇ ਚੌਲ ਮੰਗਦੇ ਆਪਣੇ ਜਜਮਾਨ ਤੋਂ, ਜਾਂ ਕਣਕ ਮੰਗਦੇ ਜਾਂ ਧਨ ਮੰਗਦੇ ਹਨ, ਕਹਿੰਦੇ ਚੌਲਾਂ ਦੇ ਥਾਂ ਤੇ ਮੈਨੂੰ ਤੂੰ ਜਤ ਸਤ ਦੇ ਦੇ, ਭਾਵ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰ ਦੇ, ਔਰ ਕਣਕ ਦੇ ਥਾਂ ਤੇ ਮੇਰੇ ਅੰਦਰ ਦਇਆ ਪੈਦਾ ਕਰ ਦੇ, ਨਿਮਰਤਾ ਕਰੁਣਾ ਪੈਦਾ ਕਰ ਦੇ। ਔਰ ਪ੍ਰਾਪਤ ਪਾਤੀ, ਉਹਦੇ ਕੋਲ ਜਿਹੜਾ ਭਾਂਡਾ ਹੁੰਦਾ ਜਿਹਦੇ ਵਿਚ ਧਨ ਪਾਉਂਦਾ ਹੈ, ਉਹ ਮੇਰੇ ਅੰਦਰ ਯੋਗਤਾ ਪੈਦਾ ਕਰ ਦੇ। ਪ੍ਰਾਪਤ ਮੈਨੇ ਯੋਗਤਾ, ਪਰਿਆਪਤ, ਮੈਂ ਯੋਗ ਹੋ ਜਾਂ ਤੇਰੀਆਂ ਇਹਨਾਂ ਚੀਜ਼ਾਂ ਨੂੰ ਸਾਂਭਣ ਵਾਸਤੇ, ਐਸਾ ਧਨ ਬਖਸ਼ ਦਿਓ ਮਹਾਰਾਜ। ਯੋਗਤਾ ਦਾ ਪਾਤੀ ਭਾਂਡਾ ਦੇ ਦਿਓ ਤੇ ਧਾਨ ਇਹ ਧਨ ਦੇ ਦਿਓ। ਦੂਧ ਕਰਮ ਸੰਤੋਖ ਕੀਓ ਕਰ, ਐਸਾ ਮੰਗੋ ਦਾਨ। ਕਰਮ ਬਖਸ਼ਿਸ਼ ਦਾ ਜਿਹੜਾ ਦੁੱਧ ਹੈ ਉਹ ਦੇ ਦਿਓ, ਸੰਤੋਖ ਦਾ ਘਿਓ ਦੇ ਦਿਓ, ਐਸਾ ਦਾਨ ਆਪ ਜੀ ਤੋਂ ਮੰਗਦੇ ਹਾਂ ਸੱਚੇ ਪਾਤਸ਼ਾਹ ਜਜਮਾਨ ਜੀ। ਖਿਮਾ ਧੀਰਜ ਕਰ ਗਉ ਲਵੇਰੀ, ਸਹਿਜੇ ਬਛਰਾ ਖੀਰ ਪੀਐ। ਖਿਮਾ ਦੀ ਗਉ ਤੇ ਧੀਰਜ ਦੀ, ਧੀਰਜ ਜਿਹੜਾ ਹੈ ਉਹਦਾ ਬੱਛਾ ਬਖਸ਼ਿਸ਼ ਕਰ ਦਿਓ, ਖਿਮਾ ਧੀਰਜ ਦੀ ਗਉ ਬਖਸ਼ਿਸ਼ ਕਰ ਦਿਓ। ਕਿਉਂਕਿ ਕਈ ਗਾਂ ਮੰਗਦੇ ਹਨ ਆਪਣੇ ਜਜਮਾਨ ਤੋਂ ਜਿਹੜੇ ਬ੍ਰਾਹਮਣ ਤੇ ਡੂਮ ਆਦਿਕ ਹਨ, ਉਹਦੇ ਥਾਂ ਤੇ ਕਹਿੰਦੇ ਮੈਨੂੰ ਖਿਮਾ ਤੇ ਧੀਰਜ ਦੇ ਦਿਓ, ਇਹ ਗਊ ਲਵੇਰੀ ਹੈ ਮੇਰੇ ਵਾਸਤੇ। ਸਹਿਜੇ ਬਛਰਾ ਖੀਰ ਪੀਐ, ਔਰ ਸਹਿਜ ਅਵਸਥਾ ਦੀ ਦਾਤ ਬਖਸ਼ ਦਿਓ, ਸਹਿਜ ਦਾ ਵੱਛਾ ਦੇ ਦਿਓ ਮੈਨੂੰ, ਸਹਿਜ ਭਾਵ ਟਿਕਾ ਬਖਸ਼ਿਸ਼ ਕਰ ਦਿਓ ਜਿਹੜਾ ਉਸ ਧੀਰਜ ਤੇ ਖਿਮਾ ਦੇ ਵਿਚੋਂ ਦੁੱਧ ਪੀਂਦਾ ਹੈ। ਸਿਵਤ ਸਰਮ ਕਾ ਕੱਪੜਾ ਮਾਂਗੋ, ਹਰ ਗੁਣ ਨਾਨਕ ਰਵਤ ਰਹਿ। ਤੇ ਆਪਣੀ ਸਿਫਤ ਔਰ ਉਦਮ ਸ਼ਰਮ ਜਿਹੜਾ ਹੈ, ਸ਼ਰਮ ਮਿਹਨਤ, ਇਹਦਾ ਕੱਪੜਾ ਬਖਸ਼ਿਸ਼ ਕਰ ਦਿਓ। ਇਸ ਤਰ੍ਹਾਂ ਆਪ ਜੀ ਦੇ ਗੁਣ ਸੱਚੇ ਪਾਤਸ਼ਾਹ ਜੀ ਦਾਸ ਨਾਨਕ ਜਿਹੜਾ ਰਵਤ ਰਹਿ, ਅੰਦਰ ਵਸਾਉਂਦਾ ਰਵੇ। ਪ੍ਰਭਾਤੀ ਮਹੱਲਾ ਪਹਿਲਾ, ਆਵਤ ਕਿਨੈ ਨਾ ਰਾਖਿਆ, ਜਾਵਤ ਕਿਉ ਰਾਖਿਆ ਜਾਏ। ਕਹਿੰਦੇ ਜਦੋਂ ਇਹ ਸ੍ਰਿਸ਼ਟੀ ਅਕਾਲ ਪੁਰਖ ਨੇ ਬਣਾਈ ਸੀ, ਇਹ ਰਚਨਾ ਰਚੀ ਹੈ, ਜੀਵ ਦੀ ਪੈਦਾਇਸ਼ ਕੀਤੀ ਹੈ, ਉਦੋਂ ਕੋਈ ਉਹਨੂੰ ਰੋਕਣ ਵਾਲਾ ਨਹੀਂ। ਜਿਹੜੀ ਪੈਦਾਇਸ਼ ਕਰਦਾ ਉਹ ਕਰ ਹੀ ਦਿੰਦਾ ਹੈ, ਤੇ ਜਦੋਂ ਆਉਂਦੇ ਨੂੰ ਕਿਸੇ ਨੇ ਰੋਕਿਆ, ਫਿਰ ਜਾਂਦੇ ਨੂੰ ਕੌਣ ਰੋਕ ਸਕਦਾ ਹੈ, ਜਾਂਦੇ ਨੂੰ ਫਿਰ ਕਿਵੇਂ ਰੋਕ ਸਕਦਾ ਹੈ। ਜਿਸ ਤੇ ਹੋਵਾ ਸੋਈ ਪਰ ਜਾਣੇ, ਜਾਂ ਉਸ ਹੀ ਮਾਹੇ ਸਮਾਏ। ਪਰ ਇਸ ਖੇਡ ਨੂੰ ਕੋਈ ਉਹ ਹੀ ਮਨੁੱਖ ਸਮਝ ਸਕਦਾ ਜਾਂ ਉਸ ਹੀ ਮਾਹੇ ਸਮਾਏ, ਜਿਹਦੇ ਤੋਂ ਇਹ ਜੀਵ ਪੈਦਾ ਹੋਇਆ, ਜਦੋਂ ਉਹਦੇ ਵਿਚ ਹੀ ਸਮਾ ਜਾਏ ਤਾਂ ਉਸ ਵੇਲੇ ਪਰ ਜਾਣਾ, ਇਸ ਗੱਲ ਨੂੰ ਜਾਣ ਸਕਦਾ ਵੀ ਉਹਦੀ ਸ੍ਰਿਸ਼ਟੀ ਨੂੰ ਨਾ ਕੋਈ ਪੈਦਾ ਕਰਨ ਤੋਂ ਰੋਕ ਸਕਦਾ, ਨਾ ਖਤਮ ਕਰਨ ਤੋਂ ਰੋਕ ਸਕਦਾ, ਸਾਰਾ ਉਹਦੇ ਹੱਥ ਦੇ ਵਿਚ ਖਤਮ ਕਰਨਾ ਔਰ ਪੈਦਾਇਸ਼ ਕਰਨੀ, ਇਹ ਸਾਰੀ ਜਿਹੜੀ ਚੱਲ ਰਹੀ ਹੈ, ਕਿਰਿਆ ਹੈ। ਤੂੰ ਹੈ ਹੈ ਵਾਹੋ ਤੇਰੀ ਰਜਾਏ, ਮਹਾਰਾਜ ਇਹ ਸਾਰਾ ਕੁਝ ਆਪ ਜੀ ਦੀ ਰਜਾ ਵਿਚ ਚੱਲ ਰਿਹਾ ਹੈ, ਆਪ ਜੀ ਦੀ ਮੌਜ ਦੇ ਵਿਚ ਚੱਲ ਰਿਹਾ ਹੈ। ਜੋ ਕਿਛ ਕਰ ਸੋਈ ਪਰ ਹੋਏ ਬਾ, ਅਵਰ ਨਾ ਕਰਨਾ ਜਾਏ। ਜੋ ਤੂੰ ਕਰਨਾ ਚਾਹੁੰਦਾ ਉਹ ਹੀ ਹੋਏਗਾ, ਹੋਰ ਕੁਝ ਨਹੀਂ ਹੋ ਸਕਦਾ, ਹੋਰ ਕੋਈ ਕੁਝ ਕਰ ਨਹੀਂ ਸਕਦਾ। ਮਹਾਰਾਜ ਨੇ ਸਾਰੀਆਂ ਗੱਲਾਂ ਇੱਥੇ ਕਹਿ ਦਿੱਤੀਆਂ ਹਨ। ਹੁਣ ਕਈ ਕਹਿਣਗੇ ਅੱਜ ਕੱਲ ਤੇ ਜਨਮ ਰੋਕ ਦਿੰਦੇ ਨੇ, ਬੱਚੇ ਨੂੰ ਪਹਿਲਾਂ ਹੀ ਮਾਰ ਦਿੰਦੇ ਕੁੱਖ ਦੇ ਵਿੱਚ, ਜਾਂ ਮੌਤ ਰੋਕ ਦਿੰਦੇ ਉਹ ਆਕਸੀਜਨ ਲਾ ਕੇ ਬਿਠਾਈ ਰੱਖਦੇ। ਨਹੀਂ, ਇਹ ਵੀ ਉਹਦੀ ਬਣੇ ਹੋਏ ਸਿਸਟਮ ਦੇ ਵਿੱਚ ਹੀ ਹੈ। ਜੇ ਕਿਸੇ ਨੇ ਪੈਦਾਇਸ਼ ਨੂੰ ਰੋਕਿਆ ਹੈ ਤਾਂ ਉਹ ਵੀ ਅਕਾਲ ਪੁਰਖ ਦੀ ਹੀ ਕਲਾ ਉਸ ਬੰਦੇ ਦੇ ਦਿਮਾਗ ਵਿੱਚ ਵਰਤ ਰਹੀ ਹੈ। ਹੋਰ ਕੌਣ ਹੈ ਰੋਕਣ ਵਾਲਾ? ਉਹ ਜੇ ਕੋਈ ਡਾਕਟਰ ਹੈ, ਜੇ ਕਿਸੇ ਦਵਾਈ ਕੱਢੀ ਹੈ, ਜੇ ਕਿਸੇ ਨੇ ਰੋਕਿਆ ਕੁਝ ਅਦਲਾ ਬਦਲੀ ਕੀਤੀ ਵੀ ਹੈ, ਉਹਦੇ ਵਿੱਚ ਹੀ ਤੇ ਆਪ ਨਿਰੰਕਾਰ ਹੀ ਵਸ ਰਿਹਾ ਨਾ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਇਸ ਕਰਕੇ ਉਹ ਐਸੀ ਕਲਾ ਵਰਤਾ ਰਿਹਾ ਜਿਹਨੂੰ ਮਹਾਰਾਜ ਨੇ ਤਾਂ ਹੀ ਕਿਹਾ ਕਿ ਜੇ ਉਹਦੇ ਵਿੱਚ ਸਮਾਜ ਹੈ ਤਾਂ ਹੀ ਇਹਦਾ ਪਤਾ ਲੱਗਦਾ, ਵੈਸੇ ਨਹੀਂ ਪਤਾ ਲੱਗਦਾ। ਜੋ ਕੁਝ ਉਹ ਚਾਹੁੰਦਾ ਉਹ ਹੀ ਹੋਏਗਾ, ਹੋਰ ਕੋਈ ਕੀਤਾ ਨਹੀਂ ਜਾ ਸਕਦਾ। ਰਹਾਉ ਜੈਸੇ ਹਰ ਹਟ ਕੀ ਮਾਲਾ ਇੰਡ ਲਗਤ ਹੈ, ਇੱਕ ਸਖਣੀ ਹੋਰ ਫੇਰ ਭਰੀਅਤ ਹੈ। ਜਿਵੇਂ ਹਰਟ ਚੱਲਦੀ ਹੁੰਦੀ ਸੀ ਪਹਿਲਾਂ ਖੂਹਾਂ ਦੇ ਉੱਤੇ, ਉਹ ਗੋਲ ਚੱਕਰ ਵਾਲੀ ਜਿਹਨੂੰ ਮਾਲਾ ਇੱਕ ਮਾਲਾ ਬਣੀ ਹੁੰਦੀ ਸੀ ਉਹਦੇ ਪਹੀਏ ਦੇ ਉੱਤੇ, ਤੇ ਉੱਤੇ ਟਿੰਡਾਂ ਲੱਗੀਆਂ ਹੁੰਦੀਆਂ, ਸਿੱਧੀਆਂ ਭਾਂਡੇ ਜਿਹਾ ਲੱਗੇ ਹੁੰਦੇ ਸੀ। ਉਹ ਕਹਿੰਦੇ ਜਦੋਂ ਥੱਲੇ ਜਾਂਦੇ ਸਨ ਉਦੋਂ ਖਾਲੀ ਹੁੰਦੇ ਸਨ, ਜਦੋਂ ਉੱਪਰ ਨੂੰ ਜਾਂਦੇ ਸਨ ਭਰ ਕੇ ਆਉਂਦੇ, ਸਿਰੇ ਤੇ ਆ ਕੇ ਫਿਰ ਖਾਲੀ ਹੋ ਜਾਂਦੇ। ਮਹਾਰਾਜ ਨੇ ਇੱਥੇ ਉਦਾਹਰਣ ਦਿੱਤੀ ਹੈ ਵੀ ਇੱਥੇ ਸੰਸਾਰ ਦੀ ਰਚਨਾ ਇਸ ਤਰ੍ਹਾਂ ਚੱਲ ਰਹੀ ਹੈ ਵੀ ਇੱਕ ਪਾਸੇ ਕੋਈ ਜੀਵ ਭਰਿਆ ਆ ਰਿਹਾ, ਦੂਜਾ ਖਾਲੀ ਹੋ ਰਿਹਾ, ਫਿਰ ਉਹ ਭਰਿਆ ਜਾ ਰਿਹਾ, ਫਿਰ ਦੂਜਾ ਖਾਲੀ ਹੋ ਰਿਹਾ। ਇਸ ਤਰ੍ਹਾਂ ਉਹਨੇ ਆਪਣੀ ਖੇਡ ਜਿਹੜੀ ਹੈ ਇਹਨੂੰ ਬਣਾਇਆ ਹੋਇਆ ਚਲਾ ਰਿਹਾ ਹੈ। ਤੈ ਸੋ ਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵਡਿਆਈ, ਉਸੇ ਤਰ੍ਹਾਂ ਇਹ ਸਿਰ ਸਾਰਾ ਸੰਸਾਰ ਖਸਮ ਦੀ ਖੇਡ ਹੈ ਵਾਹਿਗੁਰੂ ਦੀ, ਜਿਵੇਂ ਉਹਦੀ ਇਹ ਉਹਦੀ ਸਾਰੀ ਵਡਿਆਈ ਹੈ ਵੀ ਕਿਵੇਂ ਇਹ ਜਿਹੜਾ ਤਮਾਸ਼ਾ ਹੈ ਚਲਾ ਰਿਹਾ ਹੈ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਜ਼ਰ ਪਰਗਾਸੀ, ਇਹ ਪਤਾ ਕਿਨ੍ਹਾਂ ਨੂੰ ਲੱਗਦਾ? ਜਿਨ੍ਹਾਂ ਦੀ ਸੁਰਤੀ ਸੰਸਾਰ ਵੱਲ ਲੱਗੀ ਰਹਿੰਦੀ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ, ਉਹ ਤਾਂ ਸੰਸਾਰ ਨੂੰ ਸੱਚਾ ਸਮਝ ਕੇ ਭਿੜੀ ਜਾਂਦੇ ਹਨ, ਪਰ ਜਿਹਦੀ ਸੁਰਤੀ ਪਲਟ ਜਾਂਦੀ ਹੈ ਸੰਸਾਰ ਦੇ ਪਦਾਰਥਾਂ ਵੱਲੋਂ ਨਾਮ ਵੱਲ ਆ ਜਾਂਦੀ, ਬਾਣੀ ਵੱਲ ਪਰਮਾਤਮਾ ਵੱਲ ਲੱਗ ਜਾਂਦੀ ਹੈ, ਉਹਦੇ ਅੰਦਰ ਨਦਰ ਪ੍ਰਕਾਸ਼ੀ ਇੱਕ ਨਦਰ ਪ੍ਰਕਾਸ਼ਿਤ ਹੋ ਜਾਂਦੀ ਹੈ, ਵੱਡਾ ਗਿਆਨ ਉਹਦੇ ਵਿੱਚੋਂ ਪੈਦਾ ਹੋ ਜਾਂਦਾ, ਗਿਆਨ ਦਾ ਸੂਰਜ ਚੜ ਜਾਂਦਾ ਹੈ। ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ, ਉਸ ਵੇਲੇ ਜਦੋਂ ਬ੍ਰਹਮ ਅਵਸਥਾ ਦੇ ਵਿੱਚ ਜਾਂਦਾ ਗਿਆਨੀ ਪੁਰਖ, ਉਦੋਂ ਕਹਿੰਦਾ ਵੀ ਵਿਚਾਰ ਕੇ ਵੇਖ, ਐਵੇਂ ਹੀ ਗ੍ਰਿਸਤੀਆਂ ਤੇ ਉਦਾਸੀਆਂ ਦਾ ਰੌਲਾ ਪਾਈ ਫਿਰਦੇ ਸਾਰਾ, ਇਹ ਛੋਟੇ ਪੱਧਰ ਦੀਆਂ ਗੱਲਾਂ ਨੇ। ਉਥੇ ਹੁੰਦਾ ਵੀ ਕੋਈ ਘਰ ਵਿਚ ਰਹਿੰਦਾ ਤੇ ਕੋਈ ਜੰਗਲ ਵਿਚ ਤੁਰ ਗਿਆ, ਪਰ ਜਦੋਂ ਉੱਚੀ ਅਵਸਥਾ ਬਣਦੀ ਹੈ ਉਹ ਭਾਵੇਂ ਘਰ ਵਿਚ ਹੈ ਤੇ ਭਾਵੇਂ ਉਹ ਉਦਾਸੀ ਹੈ ਕਿਤੇ ਹੈ, ਉਥੇ ਸਭ ਇੱਕ ਹੀ ਹੋ ਜਾਂਦਾ। ਉੱਚੀ ਅਵਸਥਾ ਦੀ ਗੱਲ ਕਰ ਰਹੇ ਮਹਾਰਾਜ, ਵੈਸੇ ਘਰ ਨੂੰ ਹੀ ਜੰਗਲ ਬਣਾਉਣ ਦੀ ਉਪਦੇਸ਼ ਦਿੰਦੇ ਹਨ। ਬੰਸੇ ਸਦਨ ਸਭੈ ਕਰ ਸਮਝੋ, ਮਨ ਹੀ ਮਹਿ ਉਦਾਸਾ, ਜਿਸ ਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਹਿਆ ਨਿਰਵਾਣ। ਜਿਨ੍ਹੇ ਇਹ ਆਸਾ ਪੈਦਾ ਕੀਤੀ ਸੀ ਵਾਹਿਗੁਰੂ ਨੇ, ਸੰਸਾਰ ਦੀ ਇੱਛਾ ਬੰਦੇ ਦੇ ਮਨ ਵਿਚ ਪੈਦਾ ਕੀਤੀ ਸੀ, ਜਦੋਂ ਉਹਨੂੰ ਹੀ ਸੌਂਪ ਦਈਏ ਮਹਾਰਾਜ ਵੀ ਆਸਾ ਹੁਣ ਤ੍ਰਿਸ਼ਨਾ ਖਤਮ ਕਰ ਦਿਓ ਤੇ ਉਹ ਕਰ ਦੇਵੇ ਖਤਮ, ਉਸ ਵੇਲੇ ਇਹੋ ਰਹਿਆ ਨਿਰਵਾਣ। ਇਹ ਜੀਵ ਫਿਰ ਨਿਰਵਾਣ ਅਵਸਥਾ ਨੂੰ, ਨਿਰਲੇਪ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਸੰਸਾਰ ਦੀ ਪਕੜ ਤੋਂ ਮੁਕਤ ਹੋ ਜਾਂਦਾ ਹੈ। ਜਿਸ ਤੇ ਹੋਆ ਸੋਈ ਕਰ ਮਾਨਿਆ, ਨਾਨਕ ਗਿਰਹੀ ਉਦਾਸੀ ਸੋ ਪਰਵਾਨ। ਮਹਾਰਾਜ ਕਹਿੰਦੇ ਜਿਸ ਤੋਂ ਇਹ ਸੰਸਾਰ ਦੀ ਬਣਤਰ ਬਣਾਈ ਗਈ ਹੈ ਉਸ ਦੀ ਗੱਲ ਨੂੰ ਮੰਨ ਲਿਆ, ਜਿੰਨਾ ਪ੍ਰਵਾਨ ਕਰ ਲਿਆ, ਉਹਦੇ ਭਾਣੇ ਹੁਕਮ ਦੇ ਵਿਚ ਖੁਸ਼ ਹੋ ਕੇ ਚੱਲ ਰਹੇ ਹਨ। ਕਹਿਣ ਲੱਗੇ ਉਹ ਗ੍ਰਿਸਤੀ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੇ ਉਦਾਸੀ ਦੋਵੇਂ ਪ੍ਰਵਾਨ ਹੋ ਜਾਂਦੇ ਹਨ। ਪ੍ਰਭਾਤੀ ਮਹੱਲਾ ਪਹਿਲਾ, ਦਿਸ਼ਟ ਬਿਕਾਰੀ ਬੰਧਨ ਬੰਧ ਹੈ ਹਉ ਤਿਸ ਕੈ ਬਲ ਜਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਕੋਈ ਗੁਰਮੁਖ ਆਪਣੀ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਬੰਧਨ ਪਾ ਦਿੰਦਾ ਗੁਰੂ ਦੇ ਹੁਕਮ ਦੁਆਰਾ, ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ। ਪਰ ਇਸ ਨੂੰ ਬੰਧਨ ਪਾਉਣ ਤੋਂ ਬਿਨਾਂ ਐਵੇਂ ਪਾਪ ਪੁੰਨ ਦੀਆਂ ਗੱਲਾਂ ਹੀ ਕਰੀ ਜਾਣੀਆਂ ਤੇ ਪਾਪ ਪੁੰਨ ਦੀ ਅਸਲੀਅਤ ਨੂੰ ਨਾ ਜਾਣਨਾ, ਐਸੇ ਲੋਕ ਐਵੇਂ ਭੁੱਲੇ ਫਿਰਦੇ ਅਜਾਈ, ਭਾਵ ਕਿਸੇ ਲੇਖੇ ਵਿਚ ਨਹੀਂ ਹਨ। ਬੋਲੋ ਸੱਚ ਨਾਮ ਕਰਤਾਰ, जे जीवन नू सफल करना तो सचे वाहगुरू करतार दा जेड़ा सच्चा नाम है सत नाम है ओनू बोलो जो गुरु तो शब्द रूप विच मिलिया होया है। हुन बहुड़ न आवन वार परत के फिर आना जाना जन्म मरन नहीं होएगा रहाओ। ऊंचा ते हुन नीच करत है नीच करे सुल्तान। वैसा वाहगुरु बेअंत वड्डा है उच्चिया नू नीवा कर दिंदा है नीव्या नू सुल्तान बना दिंदा है उच्ची अवस्था विच लै जांदा है। जिन्नी जान सुजाणिया जग ते पूरे परवान। जिन्हों ने इस जगत तो जाना सच मन लिया है जगत नू झूठ जान लिया है ओदे दर ते पूरे परवान होए हन। तां को समझावन जाइए जे को भूला होई उस समदृष्ट अवस्था विच जाके ऐसा ज्ञान खुलदा है। उथे मनुख दा अंदरों आवाज आउंदी किन्नू समझाउण चलना है कोई भुलिया होया नहीं सब ओदे हुक्म दे विच हो रहा है। आपे खेल करे सब करता ऐसा बूझै कोई। इस गल नू कोई विरला ही बुझदा वी अकाल पुरख दा ही खेल तमाशा जिहड़ा है ए सारा कुछ चल रहा है। नाउ प्रभातै शब्द तिहाइयै छोड़ो दुनी परीता। पर महाराज इस गल दा पूरा पता किवें लगेगा। कहन लगे किते प्रभात वेले नाम जपो अभ्यास करो शब्द दा एक दुनिया दी प्रीत नू खत्म कर दियो ए दो कम करो फिर पता लग जाएगा। प्रणवत नानक दासन दासा एक होर कम करो। महाराज प्रणाम सहित निम्रता दे विच आके गुरु नानक देव जी कहिंदे दासा दे दास बन के रहो। जग हारिया तिन जीता इस तरह जगत दे नाल मोह पाण वाले हार जांदे हन और तिन जीता उन्हां ने अपना जीवन जित लिया गुरमुखां ने जिन्हां ने नाउ प्रभाता शब्द नूं ध्याया है शब्द का ध्यान किया है।